ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਪਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਇਹ ਹੈ ਸ੍ਰੀ ਜਪਜੀ ਸਾਹਿਬ ਦੀ ਅਖੀਰਲੀ ਪੌੜੀ ਖੰਡਾਂ ਤੋਂ ਮਗਰੋਂ ਇਹ ਪੌੜੀ ਹੈ ਅਤੇ ਇਸ ਪੌੜੀ ਵਿੱਚ ਹਜ਼ੂਰ ਨੇ ਫਰਮਾਇਆ ਘੜੀਐ ਸ਼ਬਦ ਸੱਚੀ ਟਕਸਾਲ। ਸੱਚੀ ਟਕਸਾਲ ਵਿੱਚ ਮਨੁੱਖ ਦਾ ਸ਼ਬਦ ਘੜਿਆ ਜਾਂਦਾ ਹੈ। ਕਿਉਂਕਿ ਹਜ਼ੂਰ ਨੇ ਜੀਵ ਨੂੰ ਲਿਜਾਣਾ ਸੱਚਖੰਡ ਅਤੇ ਮਨੁੱਖ ਦੀ ਸੁਰਤੀ ਵੀ ਘੜੀ ਗਈ, ਮਤ ਵੀ ਘੜੀ ਗਈ, ਮਨੀਖਿਆ ਬੁੱਧੀ ਵੀ ਘੜੀ ਗਈ। ਇੱਥੇ ਆ ਕੇ ਇਹ ਅਖੀਰਲੀ ਪੌੜੀ ਵਿੱਚ ਹਜ਼ੂਰ ਨੇ ਕਿਹਾ ਭਈ ਸੱਚੀ ਟਕਸਾਲ ਵਿੱਚ ਮਨੁੱਖ ਦਾ ਸ਼ਬਦ ਘੜਨਾ ਅਤੇ ਉਹਦੀ ਜੁਗਤੀ ਦੱਸਦੇ ਨੇ ਵੀ ਕਿਵੇਂ ਘੜਿਆ ਜਾਣਾ ਅਤੇ ਕਿਵੇਂ ਇਹਨੇ ਸੱਚਖੰਡ ਵਿੱਚ ਜਾਣ ਦੇ ਯੋਗ ਬਣਨਾ। ਸੱਚਖੰਡ ਦੀ ਪੌੜੀ ਦਾ ਅਸਾਂ ਜ਼ਿਕਰ ਸੁਣ ਲਿਆ। ਸੱਚਖੰਡ ਵਿੱਚ ਜੀਵ ਪਹੁੰਚ ਗਿਆ, ਸੱਚਖੰਡ ਵਿੱਚ ਨਿਰੰਕਾਰ ਬੈਠਾ ਹੋਇਆ ਜਿਹੜਾ ਨਾਨਕ ਨਦਰੀ ਨਦਰ ਨਿਹਾਲ ਕਰ ਲਿਆ। ਹੁਣ ਮਨੁੱਖ ਨੇ ਉਸ ਸੱਚ ਦੇ ਪੁੰਜ ਕਰਤਾ ਪੁਰਖ ਵਿੱਚ ਲੀਨ ਹੋਣਾ। ਇਸ ਲਈ ਹਜ਼ੂਰ ਕਹਿੰਦੇ ਨੇ ਵੀ ਇਹ ਸਾਰਾ ਜਪਜੀ ਸਾਹਿਬ ਦਾ ਸਾਰ ਤੱਤ ਦੱਸਦੇ ਨੇ ਵੀ ਕਿਵੇਂ ਮਨੁੱਖ ਦਾ ਸ਼ਬਦ ਘੜਨਾ। ਹੁਣ ਗੱਲ ਇਹ ਹੈ, ਬਹੁਤੇ ਟੀਕਾਕਾਰਾਂ ਨੇ ਲਿਖਿਆ ਵੀ ਅਸੀਂ ਸ਼ਬਦ ਘੜਨਾ, ਸ਼ਬਦ ਹੈ ਬਾਬੇ ਦਾ, ਸ਼ਬਦ ਤੇ ਘੜਿਆ ਘੜਾਇਆ ਤੁਰਦਰਗਾਹ ਤੋਂ ਆਇਆ, ਅਸੀਂ ਇਸ ਸ਼ਬਦ ਨੂੰ ਘੜ ਨਹੀਂ ਸਕਦੇ। ਇਸ ਸ਼ਬਦ ਦੀ ਮਦਦ, ਗੁਰੂ ਸ਼ਬਦ ਦੀ ਮਦਦ ਨਾਲ ਮਨੁੱਖ ਦਾ ਸ਼ਬਦ ਘੜਨਾ। ਸ਼ਬਦ ਦਾ ਅਰਥ ਜਿਹੜਾ ਨਾ ਉਹ ਹੈ ਨਾਦ ਧੁਨ। ਅੰਦਰੋਂ ਜਿਹੜੀ ਧੁਨੀ ਉੱਠਦੀ ਹੈ ਉਹਨੂੰ ਕਹਿੰਦੇ ਸ਼ਬਦ, ਔਰ ਉਹ ਸ਼ਬਦ ਜਿਹੜਾ ਸੂਖਮ ਤੋਂ ਸੂਖਮ ਵੀ ਹੈ ਅਤੇ ਸ਼ਬਦ ਜਿਹੜਾ ਇਹ ਵਿਸਥਾਰ ਤੋਂ ਵਿਸਥਾਰ ਵਾਲਾ ਵੀ ਹੈ। ਅਤੇ ਹਜ਼ੂਰ ਨੇ ਇੱਕ ਪੰਕਤੀ ਲਿਖੀ ਹੈ, ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ, ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨਾ ਦੂਜਾ ਕਹੋ ਮਾਈ। ਕਰਤਾ ਪੁਰਖ ਵੀ ਵੱਡਾ, ਉਹਦਾ ਸ਼ਬਦ ਵੀ ਵੱਡਾ, ਉਸ ਸ਼ਬਦ ਦੀ ਧੁਨੀ ਵੀ ਬੜੀ ਵੱਡੀ, ਔਰ ਜਿੰਨੀ ਇਹ ਆਕਾਰ ਹੈ ਇਹ ਸ਼ਬਦ ਦੀ ਧੁਨੀ ਦਾ ਹੀ ਉਪਜ। ਕਰਤਾ ਪੁਰਖ ਨੇ ਹੁਕਮ ਕੀਤਾ, ਕੀਤਾ ਪਸਾਓ ਏਕੋ ਕਵਾਓ, ਇੱਕ ਹੁਕਮ ਕੀਤਾ, ਇੱਕ ਸ਼ਬਦ ਕੀਤਾ, ਇੱਕ ਨਾਦ ਧੁਨੀ ਕੀਤੀ। ਦਸਮ ਗ੍ਰੰਥ ਦੇ ਵਿੱਚ ਇਹ ਆਉਂਦਾ ਹੈ ਭਈ ਨਿਰੰਕਾਰ ਨੇ ਓਂਕਾਰ ਧੁਨੀ ਕੀਤੀ ਅਤੇ ਓਂਕਾਰ ਦੀ ਧੁਨੀ ਤੋਂ ਇਹ ਸਾਰੀ ਰਚਨਾ ਕੀਤੀ। ਉਹ ਜਿਹੜੀ ਓਂਕਾਰ ਦੀ ਧੁਨੀ ਹੈ ਉਹ ਹੈ ਸ਼ਬਦ ਧੁਨ। ਇਸ ਲਈ ਅਸੀਂ ਇਹ ਕਵੀਏ ਭਈ ਅਸੀਂ ਤਾਂ ਜੀ ਸ਼ਬਦ ਘੜਨਾ ਇਹ ਨਾ ਨਾ। ਇੱਕ ਪਾਸੇ ਆ ਗੁਰੂ ਦਾ ਸ਼ਬਦ, ਇੱਕ ਪਾਸੇ ਆ ਮਨੁੱਖ ਦਾ ਸ਼ਬਦ। ਜੀਵ ਨੇ ਗੁਰੂ ਦੇ ਸ਼ਬਦ ਰਾਹੀਂ ਆਪਣਾ ਸ਼ਬਦ ਘੜਨਾ ਅਤੇ ਸ਼ਬਦ ਦਾ ਅਰਥ ਸਾਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਸੀਂ ਆਨੰਦ ਸਾਹਿਬ 'ਚ ਪੜ੍ਹਨੇ ਹਾਂ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਤਿਨਕਾ, ਤਿਨਕਾ ਦਾ ਮਤਲਬ ਹੈ ਉਹਨਾਂ ਮਨੁੱਖਾਂ ਦਾ, ਉਹਨਾਂ ਮਨੁੱਖਾਂ ਦਾ ਜਿਹੜਾ ਸ਼ਬਦ ਹੈ। ਔਰ ਸ਼ਬਦ ਦੇ ਅਰਥ ਲੱਭਣ ਲੱਗਿਆਂ, ਕਿਉਂਕਿ ਸ਼ਬਦ ਦਾ ਮਤਲਬ ਹੈ ਨਾਦ ਦੀ ਧੁਨੀ, ਇੱਕ ਆਵਾਜ਼, ਸ਼ਬਦ ਦਾ ਮਤਲਬ ਆਵਾਜ਼। ਸਾਡੇ ਅੰਦਰ ਇੱਕ ਅਜਿਹੀ ਸ਼ਕਤੀ ਕਰਤਾ ਪੁਰਖ ਨੇ ਪਾਈ ਹੋਈ ਹੈ ਜਿਹੜੀ ਹਮੇਸ਼ਾ ਹੀ ਆਵਾਜ਼ ਕਰਦੀ ਰਹਿੰਦੀ। ਅਤੇ ਸਾਨੂੰ ਕਬੀਰ ਸਾਹਿਬ ਨੇ ਇੱਕ ਥਾਵੇਂ ਫਰਮਾਇਆ ਹੈ, ਮਨ ਕਰ ਮੱਕਾ ਕਿਬਲਾ ਕਰ ਦੇਹੀ, ਬੋਲਣ ਹਾਰ ਪਰਮ ਗੁਰ ਇਹੀ। ਜਿਹੜਾ ਸਾਡਾ ਮਨ ਹੈ ਨਾ, ਹਜ਼ੂਰ ਕਹਿੰਦੇ ਇਹਨੂੰ ਮੱਕਾ ਬਣਾ ਲੈ, ਅਤੇ ਜਿਹੜਾ ਸਰੀਰ ਹੈ ਨਾ, ਇਹ ਮੱਕੇ ਦੇ ਆਸੇ ਪਾਸੇ ਜਿਹੜੀ ਚਾਰ ਦੀਵਾਰੀ ਹੈ ਨਾ, ਉਹਨੂੰ ਕਹਿੰਦੇ ਕਿਬਲਾ। ਸਰੀਰ ਤੇਰੀ ਚਾਰ ਦੀਵਾਰੀ ਹੈ ਅਤੇ ਮੱਕਾ ਤੇਰਾ ਮਨ ਹੈ, ਅਤੇ ਜਿਹੜਾ ਬੋਲਣ ਵਾਲਾ ਹੈ ਨਾ ਉਹ ਇਹੋ ਹੀ ਹੈ। ਔਰ ਮਨ ਨੇ ਹੀ ਇਹ ਮਨ ਜਿਹੜਾ ਨਾ, ਇਹ ਮਨ ਤੋਂ ਜੋਤ ਸਰੂਪ ਹੈ, ਇਹ ਕਰਤਾ ਪੁਰਖ ਦਾ ਹੀ ਸਰੂਪ ਹੈ। ਅਤੇ ਕਰਤਾ ਪੁਰਖ ਵੀ ਬੋਲਣ ਵਾਲੀ ਸ਼ਕਤੀ ਹੈ, ਮਨ ਵੀ ਬੋਲਣ ਵਾਲੀ ਸ਼ਕਤੀ ਹੈ। ਮਨੁੱਖੀ ਮਨ ਨੂੰ ਘੜਨਾ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਇੱਕ ਥਾਂ ਹੋਰ ਵੀ ਮਹਾਰਾਜ ਨੇ ਕਿਹਾ, ਗੁਰਮੁਖ ਸੇਵਾ ਕਾਲ ਜਿਨ ਕਾਲੀ, ਤਿਸ ਘੜੀਐ ਸ਼ਬਦ ਸੱਚੀ ਟਕਸਾਲੀ। ਉਹਦਾ ਜਿਹੜਾ ਆਚਰਣ ਹੈ, ਉਹਦਾ ਜਿਹੜਾ ਮਨ ਹੈ, ਉਹ ਸੱਚੀ ਟਕਸਾਲ ਵਿੱਚ ਘੜਿਆ ਜਾਏ। ਤੋ ਇੱਥੇ ਮਹਾਰਾਜ ਨੇ ਕਿਹਾ, ਇੱਕ ਹੈ ਮਨੁੱਖ ਦਾ ਸ਼ਬਦ, ਇੱਕ ਹੈ ਗੁਰੂ ਦਾ ਸ਼ਬਦ, ਅਤੇ ਗੁਰੂ ਦੇ ਸ਼ਬਦ ਰਾਹੀਂ ਅਸੀਂ ਮਨੁੱਖ ਦੇ ਸ਼ਬਦ ਕਰਨ ਵਾਲੀ ਜਿਹੜੀ ਇਹਦੇ ਅੰਦਰ ਕਲਾ ਹੈ, ਉਹ ਹੈ ਮਨ। ਇਸ ਲਈ ਇਸ ਮਨ ਨੂੰ ਘੜਨਾ, ਅਤੇ ਹਜ਼ੂਰ ਕਹਿੰਦੇ ਨੇ ਤਰੀਕਾ ਇਹ ਹੈ ਮਨ ਨੂੰ ਸੱਚੀ ਟਕਸਾਲ ਵਿੱਚ ਘੜਨ ਦਾ, ਹਜ਼ੂਰ ਕਹਿੰਦੇ ਨੇ ਜੱਤ ਪਹਾਰਾ। ਇਹਦੇ ਵਿੱਚ ਇੱਕ ਸੁਨਿਆਰੇ ਦੀ ਟਕਸਾਲ, ਸੁਨਿਆਰੇ ਦੀ ਦੁਕਾਨ, ਉੱਥੇ ਵੀ ਕੁਛ ਘੜਿਆ ਜਾਂਦਾ, ਗਹਿਣਾ ਘੜਿਆ ਜਾਂਦਾ। ਅਤੇ ਉਸ ਸੁਨਿਆਰੇ ਦੀ ਫੈਕਟਰੀ ਦਾ ਤਖੈਲ ਲੈ ਕੇ, ਅਤੇ ਹਜ਼ੂਰ ਕਹਿੰਦੇ ਨੇ ਵੀ ਇੱਕ ਸੱਚੀ ਟਕਸਾਲ ਵੀ ਹੈ, ਸੁਨਿਆਰੇ ਦੀ ਦੁਕਾਨ ਵਿੱਚ ਵੀ ਘੜਨ ਵਾਲੇ ਸੰਦ ਨੇ ਅਤੇ ਸੱਚੀ ਟਕਸਾਲ ਵਿੱਚ ਵੀ ਘੜਨ ਵਾਲੇ ਸੰਦ ਨੇ। ਉਹਨਾਂ ਦਾ ਹਜ਼ੂਰ ਕਹਿੰਦੇ ਨੇ ਵੀ ਕੀ ਹਜ਼ੂਰ ਕਹਿੰਦੇ ਨੇ ਜੱਤ ਪਹਾਰਾ, ਪਹਾਰਾ ਕਹਿੰਦੇ ਭੱਠੀ ਨੂੰ, ਜਿਹੜੀ ਭੱਠੀ ਹੈ ਉਹ ਬਣਾਉਣੀ ਹੈ ਜੱਤ ਦੀ। ਧੀਰਜ ਸੁਨਿਆਰ, ਅਤੇ ਜਿਹੜਾ ਘੜਨ ਵਾਲਾ ਹੈ ਨਾ ਸੁਨਿਆਰਾ, ਉਹ ਬਣਾਉਣਾ ਧੀਰਜ ਨੂੰ। ਸੁਨਿਆਰੇ ਨੂੰ ਕਦੀ ਅਸੀਂ ਦੇਖੀਏ, ਬੜੇ ਬੜੇ ਬਰੀਕ ਬਰੀਕ ਗਹਿਣੇ ਬਣਾਉਂਦਾ, ਔਰ ਜਿਸ ਵੇਲੇ ਉਹ ਘੜ ਰਿਹਾ ਹੁੰਦਾ ਨਾ, ਬੜੇ ਧੀਰਜ ਨਾਲ। ਅਤੇ ਨਾਮਦੇਵ ਨੇ ਇਸੇ ਵਾਸਤੇ ਕਿਹਾ ਸੀ ਵੀ ਜਿਸ ਤਰ੍ਹਾਂ ਜਿਹੜਾ ਮਾਹੀਗੀਰ ਹੈ, ਮੱਛੀਆਂ ਪਕੜਨ ਵਾਲਾ, ਜਿਵੇਂ ਕੁੰਡੀ ਸੁੱਟ ਕੇ ਅਤੇ ਫਿਰ ਝਾਕ ਰੱਖਦਾ, ਅਤੇ ਕਿਸ ਵੇਲੇ ਇਹ ਕੁੰਡੀ ਦੀ ਰੱਸੀ ਭਾਰੀ ਹੋਵੇ ਅਤੇ ਮੈਂ ਖਿੱਚਾਂ, ਬੜੀ ਝਾਕ ਲਾ ਕੇ ਬੜੇ ਤੀਬਰਤਾ ਨਾਲ ਬੜੇ ਧੀਰਜ ਨਾਲ ਬੈਠਾ ਰਹਿੰਦਾ ਉੱਥੇ। ਜਿਸ ਤਰ੍ਹਾਂ ਗਹਿਣਾ ਘੜਦਿਆਂ ਸੁਨਿਆਰਾ ਆਪਣੇ ਧੀਰਜ ਵਿੱਚ ਲੱਗਾ ਹੈ, ਅਤੇ ਨਾਮਦੇਵ ਨੇ ਕਿਹਾ ਸੀ ਇਸੇ ਤਰ੍ਹਾਂ ਹੀ ਸਿਮਰਨ ਕਰਨਾ, ਇਹ ਜੁਗਤੀ ਹੈ। ਨਾਮਦੇਵ ਫਰਮਾਉਂਦੇ ਨੇ, ਮਨ ਰਾਮ ਨਾਮਾ ਬੇਧੀਅਲੇ ਜੀ, ਕਿਵੇਂ? ਕਹਿੰਦੇ ਮੇਰਾ ਮਨ ਜਿਹੜਾ ਰਾਮ ਨਾਮ ਵਿੱਚ ਵਿੰਨਿਆ ਗਿਆ। ਬਾਬਾ ਜੀ ਕਿਵੇਂ ਵਿੰਨਿਆ ਗਿਆ? ਕਹਿੰਦੇ ਜੈਸੇ ਕਣਕ ਕਲਾ ਚਿੱਤ ਮਾਂਡੀਅਲੇ, ਜਿਵੇਂ ਸੁਨਿਆਰੇ ਦਾ ਮਨ ਆਪਣੀ ਕਲਾ ਵਿੱਚ ਵਿੱਝਾ ਹੋਇਆ, ਆ ਕੇ ਗਾਹਕ ਬੈਠਾ, ਕੋਈ ਬਾਹਰੋਂ ਆਇਆ ਉਹਨੂੰ ਪਤਾ ਹੀ ਨਹੀਂ ਕੌਣ ਆਇਆ ਕੌਣ ਗਿਆ, ਉਹ ਆਪਣੇ ਧਿਆਨ ਵਿੱਚ ਮਗਨ। ਹਜ਼ੂਰ ਕਹਿੰਦੇ ਹੋਰ ਕੀ? ਹਜ਼ੂਰ ਕਹਿੰਦੇ ਨੇ ਵੀ ਜਿਸ ਤਰ੍ਹਾਂ ਬੱਚੇ ਨੇ ਅਨੀਲੇ ਕਾਗਜ਼, ਕਾਟੀਲੇ ਗੁੱਡੀ, ਆਕਾਸ਼ ਮਧੇ ਪਰਮੀਅਲੇ, ਪੰਚ ਜਨਾ ਸਿਉਂ ਬਾਤ ਬਤਾਊਆ, ਚੀਤ ਸੋ ਡੋਰੀ ਰਾਖੀਏ। ਹਜ਼ੂਰ ਕਹਿੰਦੇ ਨੇ ਬੱਚਾ, ਉਹਨੇ ਗੁੱਡੀ ਚੜ੍ਹਾਈ ਹੈ, ਯਾਰਾਂ ਦੋਸਤਾਂ ਨਾਲ ਗੱਲ ਵੀ ਕਰ ਰਿਹਾ, ਲੇਕਿਨ ਉਹਦੀ ਇਹ ਹੈ ਵੀ ਗੁੱਡੀ ਆਕਾਸ਼ ਵਿੱਚ ਹੈ, ਉਹਦੀ ਸੁਰਤੀ ਉੱਥੇ। ਤਾਂ ਹਜ਼ੂਰ ਕਹਿੰਦੇ ਨੇ ਵੀ ਇਹ ਧੀਰਜ ਤਹੱਮਲ ਇਹਨੂੰ ਬਣਾਉਣਾ ਹੈ ਸੁਨਿਆਰਾ। ਐਰਨ ਮੱਤ, ਐਰਨ ਉਹ ਹੁੰਦੀ ਹੈ ਇੱਕ ਲੋਹੇ ਦਾ ਢੇਲਾ ਹੁੰਦਾ, ਉਹਦੇ ਉੱਤੇ ਗਹਿਣਾ ਜਿਹੜਾ ਕਰਨਾ ਉਹਨੂੰ ਰੱਖ ਕੇ ਅਤੇ ਉੱਤੋਂ ਵਧਾਉਣ ਦੀਆਂ ਸੱਟਾਂ ਮਾਰਦਾ। ਉਹ ਜਿਹੜਾ ਲੋਹੇ ਦਾ ਢੇਲਾ ਹੁੰਦਾ ਉਹਨੂੰ ਕਹਿੰਦੇ ਆਹਰਣ। ਉਹ ਕਹਿੰਦੇ ਇਹ ਬਣਾਉਣੀ ਹੈ ਮੱਤ, ਅਤੇ ਮੱਤ ਦੇ ਉੱਤੇ ਜਿਹੜਾ ਹਥਿਆਰ ਹੈ ਨਾ ਹਥੌੜਾ, ਉਹ ਬਣਾਉਣਾ ਗੁਰੂ ਗਿਆਨ ਦਾ, ਵੇਦ ਹਥਿਆਰ ਗੁਰੂ ਗਿਆਨ। ਉਹ ਖੱਲਾ ਇੱਕ ਧੌਂਕਣੀ ਹੁੰਦੀ ਹੈ ਅੱਗ ਨੂੰ ਫੂਕ ਮਾਰਨ ਲਈ, ਉਹ ਕਹਿੰਦੇ ਉਹ ਬਣਾਉਣਾ ਡਰ। ਡਰ ਕੀ? ਰੱਬੀ ਡਰ, ਦੁਨਿਆਵੀ ਡਰ ਨੇ। ਰੱਬੀ ਡਰ ਨੂੰ ਬਣਾਉਣਾ ਧੌਂਕਣੀ, ਅਗਨ ਤਪਤਾਓ, ਅਤੇ ਜਿਹੜੀ ਅੱਗ ਬਾਲਦਾ ਜਿਹੜਾ ਅੱਗ ਬਾਲਦਾ ਉਹ ਕਹਿੰਦੇ ਨੇ ਤਪਤਾਓ, ਤਪਤਾਉਣਾ, ਕਰੜੀ ਕਾਲ ਮੁਸ਼ਕਤ ਕਰਨੀ। ਭਾਂਡਾ ਉਹਦੇ ਕੋਲ ਇੱਕ ਕੁਠਾਲੀ ਹੁੰਦੀ, ਉਹ ਕਹਿੰਦੇ ਉਹ ਬਣਾਉਣਾ ਪ੍ਰੇਮ ਨੂੰ। ਫਿਰ ਉਹ ਕੁਠਾਲੀ ਦੇ ਵਿੱਚ, ਉਹ ਕੁਠਾਲੀ ਹੋਵੇ ਪ੍ਰੇਮ ਦੀ, ਉਹਦੇ 'ਚ ਉਹ ਪਾਉਂਦਾ ਹੈ ਸੋਨਾ, ਸੋਨਾ ਖੋਟ ਵਾਲਾ, ਅਤੇ ਖੋਟ ਵਾਲੇ ਸੋਨੇ ਦੇ ਨਾਲ ਉਹ ਪਾਉਂਦਾ ਸੁਹਾਗਾ, ਜਿਹੜਾ ਉਹਨੂੰ ਮਸਾਲਾ ਉਹਨੂੰ ਗਾਲ ਦਿੰਦਾ। ਹਜ਼ੂਰ ਕਹਿੰਦੇ ਨੇ ਵੀ ਇੰਝ ਕਰੋ, ਉਹ ਜਿਹੜਾ ਸੁਹਾਗਾ ਹੈ ਨਾ, ਉਹਦੀ ਥਾਂ 'ਤੇ ਪਾਉਣਾ ਅੰਮ੍ਰਿਤ ਨਾਮ। ਭਾਂਡਾ ਪਾਓ ਅੰਮ੍ਰਿਤ ਅਤੇ ਤਟਾਲ, ਉਹਨੇ ਪਾਇਆ ਸੁਹਾਗਾ ਅਤੇ ਮਸਾਲਾ ਪਾਇਆ, ਫਿਰ ਇਹਨੂੰ ਢਾਲਣਾ ਹੈ। ਹਜ਼ੂਰ ਕਹਿੰਦੇ ਇਹਦੇ ਵਿੱਚ ਤੂੰ ਅੰਮ੍ਰਿਤ ਨਾਮ ਪਾ ਦੇ, ਅਤੇ ਜਿਹੜਾ ਖੋਟਾ ਸੋਨਾ ਉਹ ਹੈ ਤੇਰਾ ਮਨ, ਜਿਹਨੂੰ ਘੜਨਾ, ਜਿਹਨੂੰ ਸ਼ੁੱਧ ਕਰਨਾ, ਉਹ ਵਿੱਚ ਪਾ ਦੇ। ਘੜੀਆ ਸ਼ਬਦ ਜਿਹਦਾ ਅੱਗੋਂ ਸਿੱਕਾ ਘੜਿਆ ਜਾਣਾ ਉਹ ਹੈ ਸਾਡਾ ਮਨ। ਹੁਣ ਹਜ਼ੂਰ ਸਾਰਿਆਂ ਦੀ ਗੱਲ ਕਰਕੇ ਅਤੇ ਲਿਖਿਆ, ਮਨ ਨੂੰ ਘੜਨ ਵਾਲਾ ਘਾੜਾ ਧੀਰਜ, ਧੀਰਜ ਨੇ ਪ੍ਰੇਮ ਦੀ ਕੁਠਾਲੀ ਵਿੱਚ ਮਨ ਨੂੰ ਰੱਖ ਕੇ ਪਹਿਲਾਂ ਇਸ ਵਿੱਚ ਅੰਮ੍ਰਿਤ ਨਾਮ ਰੂਪੀ ਮਸਾਲਾ ਪਾਉਣਾ। ਧੀਰਜ ਹੈ ਸੁਨਿਆਰਾ, ਧੀਰਜ ਨੇ ਪਹਿਲਾਂ ਮਨ ਪਾਇਆ ਵਿੱਚ, ਫਿਰ ਪਾਇਆ ਮਸਾਲਾ ਅੰਮ੍ਰਿਤ ਨਾਮ ਦਾ। ਜਤ ਦੀ ਭੱਠੀ ਵਿੱਚ ਸਾਧਨਾ ਅਭਿਆਸ ਦੀ ਅੱਗ ਬਾਲ ਕੇ, ਰੱਬੀ ਡਰ ਦੀ ਧੌਂਕਣੀ ਨਾਲ ਇਸ ਅੱਗ ਨੂੰ ਪ੍ਰਚੰਡ ਕਰਕੇ ਮਨ ਨੂੰ ਦ੍ਰਵੀ ਭੂਤ ਕਰਨਾ। ਕਿਉਂਕਿ ਜਿੰਨੀ ਦੇਰ ਤੱਕ ਸੋਨਾ ਗਲਦਾ ਨਹੀਂ, ਸ਼ੁੱਧ ਨਹੀਂ ਹੋਣਾ। ਅਤੇ ਹਜ਼ੂਰ ਨੇ ਕਿਹਾ ਸੀ ਮਨ ਤਾਂ ਕਠੋਰ ਹੈ, ਜਿੰਨੀ ਦੇਰ ਤੱਕ ਇਹ ਪਿਘਲਦਾ ਨਹੀਂ, ਦ੍ਰਵੀ ਭੂਤ ਨਹੀਂ ਹੁੰਦਾ, ਕਠੋਰ ਰਹਿੰਦਾ, ਉਨੀ ਦੇਰ ਤੱਕ ਤਾਂ ਇਹ ਸ਼ੁੱਧ ਨਹੀਂ ਹੋ ਸਕਣਾ। ਇਸ ਦੇ ਖੋਟ ਨੂੰ ਸਾੜ ਕੇ ਸ਼ੁੱਧ ਕਰਨਾ, ਫਿਰ ਮਤ ਦੀ ਐਰਨ ਉੱਤੇ ਟਿਕਾ ਕੇ ਗੁਰੂ ਗਿਆਨ ਦੇ ਹਥੌੜੇ ਨਾਲ ਇਸ ਦੀ ਘਾੜਤ ਘੜਨੀ ਹੈ। ਸਚਿਆਰ ਦੀ ਮੋਹਰ ਲੱਗਣ ਮਗਰੋਂ ਮਨੁੱਖ ਦੀ ਸ਼ਖਸੀਅਤ ਪ੍ਰਵਾਨ ਸ਼ਖਸੀਅਤ ਹੋ ਜਾਣੀ। ਅਘੜ ਮਨ ਜਿਹੜਾ ਹੈ ਉਹ ਮਨੁੱਖ ਦੀ ਖੁਆਰੀ ਦਾ ਕਾਰਨ ਬਣਦਾ, ਮਨ ਘੜਿਆ ਨਹੀਂ ਗਿਆ। ਮਨ ਬੜੀ ਅਮੋਲਕ ਔਰ ਬੜੀ ਕਾਰਾਮਦ ਚੀਜ਼ ਹੈ, ਲੇਕਿਨ ਕਿੰਨਾ ਵੀ ਹੋਵੇ ਹੀਰਾ ਚਲਾ ਜਾਏ ਕਿਸੇ ਅਣਜਾਣ ਦੇ ਹੱਥ, ਉਹ ਕੌਡੀਆਂ ਦੇ ਭਾਵ ਵਿੱਚ ਜਾਂਦਾ। ਇਸ ਤਰ੍ਹਾਂ ਜਿਹੜਾ ਮਨੁੱਖੀ ਮਨ ਹੈ ਇਹ ਵੀ ਇੱਕ ਹੀਰਾ। ਹਜ਼ੂਰ ਕਹਿੰਦੇ ਹੁਣ ਹੀਰਾ ਜਿਹੜਾ ਹੈ ਹੱਥ ਆ ਗਿਆ ਸਾਡੇ, ਸਾਨੂੰ ਇਹਦੀ ਕਦਰ ਕੋਈ ਨਹੀਂ। ਇੱਕ ਮਹਾਰਾਜ ਨੇ ਤੁੱਕ ਲਿਖੀ ਹੈ, ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ। ਅਤੇ ਮਨੁੱਖ ਦੇ ਹੱਥ ਵਿੱਚ ਹੀਰਾ ਹੈ, ਇਹਨੂੰ ਪਤਾ ਵੀ ਨਹੀਂ, ਫਿਰ ਇਹਨੂੰ ਪਤਾ ਨਹੀਂ ਅਤੇ ਇਹ ਕਦੀ ਕਿਸੇ ਖੋਤੇ ਵਾਲ ਨੂੰ ਦੇ ਦਿੰਦਾ ਕਿ ਲੈ ਤੂੰ ਆਪਣੇ ਇਹਨੂੰ ਆਪਣੇ ਖੋਤੇ ਦੇ ਗਲ 'ਚ ਹੀ ਪਾ ਲਈ। ਕਦੀ ਕਹਿੰਦਾ ਜੀ ਇਹ ਮੇਰੇ ਕੋਲ ਹੈ ਜੇ ਇੱਕ ਚਮਕਦਾਰ ਚੀਜ਼, ਇਹਦੇ ਵੱਟੇ ਮੈਨੂੰ ਮੂਲੀਆਂ ਗਾਜਰਾਂ ਹੀ ਦੇ ਦਿਓ, ਕਿਉਂਕਿ ਮਨੁੱਖ ਨੂੰ ਪਤਾ ਨਹੀਂ। ਅਤੇ ਹੀਰਾ ਕੌਡੀਆਂ ਦੇ ਭਾਵ ਵਿਕ ਰਿਹਾ, ਬਿਲਕੁਲ ਇਸੇ ਤਰ੍ਹਾਂ ਹੀ ਸਾਡੇ ਕੋਲ ਮਨ ਹੈ, ਮਨ ਹੀਰਾ। ਅਸੀਂ ਆਪਣੇ ਮਨ ਨੂੰ ਕਦੀ ਕਹਿ ਦਿੰਦੇ ਹਾਂ ਜੀ ਮੈਂ ਤਾਂ ਹੁਣ ਜੀ ਮਾਂ ਦਾ ਹੀ ਹੋ ਗਿਆ, ਮੈਂ ਮਾਂ ਤੋਂ ਬਗੈਰ ਹੋਰ ਕਿਸੇ ਨੂੰ ਜਾਣਦਾ ਹੀ, ਮਨ ਮਾਂ ਨੂੰ ਦੇ ਦਿੱਤਾ ਨਾ ਜੀ, ਮੇਰੀ ਤਾਂ ਔਲਾਦ ਬੜੀ ਨੇਕ ਹੈ, ਮੈਂ ਤਾਂ ਜੀ ਆਪਣੇ ਔਲਾਦ ਵਰਗਾ ਜੋ ਕੁਝ ਹੋ ਗਿਆ, ਮੈਨੂੰ ਹੋਰ ਕੋਈ ਵੇਲ ਨਹੀਂ। ਹਜ਼ੂਰ ਕਹਿੰਦਾ ਮਨ ਤੂੰ ਜਿਹਨੂੰ ਮਰਜ਼ੀ ਦੇ ਦੇ, ਭਾਵੇਂ ਮਾਂ ਨੂੰ ਦੇ, ਭਾਵੇਂ ਬੱਚੇ ਨੂੰ ਦੇ, ਭਾਵੇਂ ਘਰਵਾਲੀ ਨੂੰ ਦੇ, ਉਹਨਾਂ ਨੂੰ ਮਨ ਦੀ ਕਦਰ ਕੋਈ ਨਹੀਂ। ਇਸ ਲਈ ਤੇਰਾ ਮਨ ਕੌਡੀਆਂ ਦੇ ਭਾਅ मन दा गाहक है गुरु, वो हीरियां दा सुदागर है। जदों मन हीरा गुरु जोड़ी कोल वेचिया, गुरु ने ये मन हीरा लिशका दिता। लिशका के गुरु ने कहा, ऐ लै नाम हीरा, इस हीरे नाम हीरे नाल मन हीरा विन, इस मन हीरे नू इस नाम हीरे विच प्रो के रख दे, ये हार बना लै गल विच, तेरा पार उतार है। तो जेड़ा मन अखाड़ है, अखाड़ मन है, विकारा वल जाएगा, माया वल प्रेरित होएगा। मन नू कड़ना इस वास्ते ही है कि उत्ते गुरु दी लग जाए मोर, शुद्ध सोना हो जाए, फिर ये खजाने विच जाके पै जाए। ये मनुख नू जीवन पर्यंत बांदर वांग नचाउंदा है मन। मन नू सच्ची टकसाल विच कड़ना ये हारी सारी दे वस दी गल नहीं। जिन्ना वड भागे जीवां उत्ते गुरु करतार दी मेहर दी नज़र हुंदी है, उन्हां अंदर ये अनूठी घड़त घड़न दा संकल्प उठदा है, फिर ये संकल्प धर्म कर्म दे रूप विच साकार हुंदा है। सच्ची घड़त घड़न दी प्रेरणा, उद्यम, शक्ति अते सियाणप प्रभु दी नज़र कर्म तो प्राप्त हुंदी। किसे दे अंदर ये ध्यान आउंदा ही नहीं भी मन घड़त मन नूं घड़ां मैं, जिहदे मन विच आ गया है भी मन घड़ना है, वह फिर कहे प्रभु जी वेर दी नज़र करो तो यह घड़िया जाए, ये तो वेलड़ दैत है, ये तो खा गया है मैनू। जदों ये अद्भुत घाड़त घड़ी जाती है तो नदरालू मेहरवान प्रभु अपने नदर निशान द्वारा निहालो निहाल करके इनू खजाने विच पा लेंदा। वो है जिनको नदर करम तिनकार नानक नदरी नदर निहाल। मन नूं काड़त करन दी कार जिहड़ी है यह है निर्मल कार, यह है उत्तम कार, यह उत्तम ही नहीं सर्वोत्तम कार है। बाकी असी काम करने हैं, हजूर कहिंदे ने ये सारे ही परिश्रम आहर सब करदा फिरे, आहर एक ना होए, ये आहर कौन ही करदा। हजूर कहिंदे ने ये आहर करना उन्हूं प्राप्त होएगा जिहदे उत्ते गुरु करतार दी मेहर दी नदर होई। वाहिगुरु की सच्ची टकसाल विच प्रमाणित मनुख शख्सियत की घाड़त लई लोड़ींदी समगरी उत्ते थोड़ी जी चाती पानी जरूरी है। जड़ी समगरी है जिदे विच मनुखी मन नू घड़ना है, वो है पहली गल है जत। जत तो बगैर कोई आदमी कवे कि मैं मन नू घड़ लांगा, असंभव है। इत्थे हुण एक गल जिहड़ी है ना वो खास ध्यान विच रखण वाली, भई जिहड़ा जत है यह है शरीरक ते मानसिक शक्तियां दी संभाल। शरीरक शक्ति नूं भी संभालना है, मानसिक शक्ति नूं भी संभालना है। इहदा नां है ब्रह्मचर्य। इत्थे साडी धरती दे उत्ते कई जती होए, गुरमत ने उस जत नूं प्रवान नहीं कीता। गुरमत दा जत ते साधारण जत विच फर्क है। उन्होंने विआह नहीं कराया, वह कहिंदे जी असीं जती हां। गुरमत कहिंदी है नहीं, जत है मनुख अपनी शरीरक शक्ति नूं भी संचित करे, फिर अपनी मानसिक शक्ति नूं भी संचित करे। क्यों? कि शरीरक शक्ति लई जत अत जरूरी है। लेकिन जिहड़ा शरीरक जत रख लैंदा उहदा मानसिक संतुलन नहीं कायम रहिंदा। वह कहिंदा हम तो जती हैं, एक अहंकार है। एक जत एक गुण धारण किया, दूजा औगुण पल्ले बन लिया। महाराज ने कहा नहीं, एक नारी जती होए और नारी धी भैण विखाणे, यह है गुरमुख दा जत। इहदे नाल मनुख दी शरीरक शक्ति भी कायम रहेगी, संसारक प्रक्रिया भी चलती रहेगी, और मनुख की मानसिक शक्ति जी है वह भी, क्योंकि ये मार्ग जड़ा है ये है निर्वृत्ति नहीं प्रवृत्ति का मार्ग है। दो मार्ग ने, एक है निर्वृत्ति सब कुछ ही छड़ दिता है, दूसरा है महाराज कहते हैं ना ना तू इत्थे संसार उत्ते आया है, कुछ इत्थे ग्रहण करना है तो कुछ छड़ना है, ये नहीं भी सब कुछ ही छड़ देना है। महाराज कहते हैं ना ना ਪ੍ਰਵਿਰਤੀ ਦਾ ਮਾਰਗ ਹੈ। ਅਰ ਪਹਿਲੜੀ ਰਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ, ਤੂੰ ਬ੍ਰਹਮਾ ਹੈ, ਤੂੰ ਸ੍ਰਿਸ਼ਟੀ ਦਾ ਸਾਜਨਾ ਕਰਨੀ ਹੈ, ਇਸ ਲਈ ਤੈਨੂੰ ਗ੍ਰਸਤੀ ਧਰਮ ਹੈ। ਅਤੇ ਮਹਾਰਾਜ ਨੇ ਕਿਹਾ ਇਹ ਜਿਹੜਾ ਗ੍ਰਸਤ ਧਰਮ ਹੈ ਨਾ, ਇਹ ਸਾਰਿਆਂ ਧਰਮਾਂ ਤੋਂ ਪ੍ਰਧਾਨ ਧਰਮ ਹੈ, ਪਰ ਸ਼ਰਤ ਇਹ ਹੈ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਅਭਿਮਾਨ ਵਿੱਚ ਨਾ ਆਏ, ਬਲਕਿ ਜੋ ਕੁਛ ਤੇਰੇ ਕੋਲ ਹੈ ਉਹਨੂੰ ਲੁਟਾ ਦੇ, ਉਹਨੂੰ ਵੰਡ ਕੇ ਖਾ। ਤੋ ਹਜ਼ੂਰ ਕਹਿੰਦੇ ਨੇ ਕਿ ਇਹ ਜਤ ਨੂੰ ਧਾਰਨ ਕਰਨਾ, ਆਪਣੀ ਸਰੀਰਕ ਸ਼ਕਤੀ ਵੀ ਕਾਇਮ ਰੱਖਣੀ ਹੈ, ਮਾਨਸਿਕ ਸੰਤੁਲਨ ਵੀ ਕਾਇਮ ਰੱਖਣਾ, ਔਰ ਮਾਨਸਿਕ ਸੰਤੁਲਨ ਔਰ ਸਰੀਰਕ ਸ਼ਕਤੀ ਨੂੰ ਬੇਸ ਬਣਾ ਕੇ, ਆਧਾਰ ਬਣਾ ਕੇ ਇਸ ਭਵ ਸਾਗਰ ਨੂੰ ਤਰਨਾ, ਇਹ ਹੈ ਜਤ। ਹਜ਼ੂਰ ਕਹਿੰਦੇ ਨੇ ਹੁਣ ਮਨੁੱਖ ਨੂੰ ਤੇਜ ਧਾਰਨ ਕਰਨਾ ਔਰ ਖਿਮਾ ਕਰਨਾ, ਜਿਹੜਾ ਧਰਮੀ ਸ਼ਖਸੀਅਤ ਹੈ ਨਾ ਉਹਦੇ ਜਿਹੜੇ ਪ੍ਰਮੁੱਖ ਗੁਣ ਨੇ ਨਾ, ਉਹਨਾਂ ਵਿੱਚੋਂ ਧੀਰਜ ਜਿਹੜਾ ਹੈ ਇਹ ਮੇਰੂ ਮਣਕ ਹੈ। ਜਿਹਦੇ ਵਿੱਚ ਧੀਰਜ ਕੋਈ ਨਾ ਉਹ ਧਰਮੀ ਨਹੀਂ ਹੋ ਸਕਦਾ। ਬਹੁਤ ਸਾਰੇ ਆਦਮੀ ਨੇ ਜਿਹੜੇ ਧਰਮ ਦਾ ਲੇਬਲ ਲਾਈ ਬੈਠੇ ਨੇ, ਪਰ ਜਦੋਂ ਅਧਰਮੀ ਆਦਮੀਆਂ ਨਾਲ ਵਾਹ ਪੈਂਦਾ ਸਾਰੇ ਦਾ ਸਾਰੇ ਹੀ ਧੀਰਜ ਨੂੰ ਤਲਾਂਜਣੀ ਦੇ ਦਿੰਦੇ ਨੇ। ਅਧੁਰ ਕਹਿੰਦੇ ਤੇਰੇ ਅੰਦਰ ਉਹ ਧੀਰਜ ਕਿਉਂ ਉੱਡ ਗਿਆ? ਜਿਸ ਵੇਲੇ ਮਰਦਾਨੇ ਨੇ ਕਿਹਾ ਜੀ ਸਵਾਮੀ ਜੀ ਹਮ ਵੀ ਆਪਕੇ ਸਾਥ ਖਾਏਗੇ ਆਜ, ਉਹਨੇ ਕਿਹਾ ਅਰੇ ਮੇਰੇ ਚੌਂਕੇ ਵਿੱਚ ਤੂੰ ਆਵੜਿਆ ਸਭ ਹੀ ਭ੍ਰਿਸ਼ਟ ਕਰ ਦਿੱਤਾ ਹੈ। ਗੁਰੂ ਨਾਨਕ ਕਹਿਣ ਲੱਗੇ ਧੀਰਜ ਕਰੋ, ਇਹ ਵੀ ਮਨੁੱਖ ਹੈ, ਇਹ ਮਾਂ ਦੇ ਪੇਟ 'ਚੋਂ ਜੰਮਿਆ ਹੈ, ਬ੍ਰਹਮ ਹੈ ਇਹ ਵੀ। ਤਾਂ ਹਜ਼ੂਰ ਕਹਿੰਦੇ ਨੇ ਧੀਰਜ ਜਿਹੜਾ ਕਿ ਨਹੀਂ, ਧੀਰਜ ਦਾ ਮਤਲਬ ਇਹ ਹੈ ਮਨੁੱਖ ਜਿਹੜਾ ਕਸ਼ਟਾਂ ਔਰ ਕਲੇਸ਼ਾਂ ਵਿੱਚ ਮਨ ਦੀ ਸਥਿਤੀ ਨੂੰ ਕਾਇਮ ਰੱਖੇ, ਇਹ ਹੈ ਧੀਰਜ। ਚੱਖੜਵਾਓ ਨਾ ਡੋਲਈ ਪਰਬਤ ਮੇਰਾਣ, ਇਹ ਤਾਂ ਪਰਬਤ ਵਰਗਾ ਧੀਰਜ ਹੈ ਇਹਦੇ ਵਿੱਚ, ਇਹਦੇ ਵਿੱਚ ਧਰਤੀ ਵਰਗਾ ਧੀਰਜ ਹੈ। ਹੁਣ ਧਰਤੀ ਜਿਹੜੀ ਹੈ ਇਹ ਮਾਂ ਹੈ ਸਾਡੀ, ਅਤੇ ਧਰਤੀ ਦਾ ਧੀਰਜ ਮੰਨਿਆ ਹੋਇਆ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ। ਧਰਤੀ ਉੱਤੇ ਕੋਈ ਚੰਦਨ ਲੇਪ ਕਰ ਗਿਆ ਉਹਨੂੰ ਵੀ ਧਰਤੀ ਪਿਆਰ ਕਰਦੀ, ਉਹਦੀ ਵੀ ਮਾਂ ਹੈ। ਜੇ ਕੋਈ ਧਰਤੀ ਉੱਤੇ ਟੋਇਆ ਕੱਢ ਗਿਆ ਉਹਦੀ ਵੀ ਮਾਂ ਹੈ। ਤੋ ਧੀਰਜਵਾਨ ਪੁਰਸ਼ ਜਿਹੜਾ ਹੈ ਇਹਦੇ ਸਿਦਕ ਨੂੰ ਵਿਕਾਰਾਂ ਦੇ ਵਾਵ ਰੋਲੇ ਅਤੇ ਹੋਣੀ ਦੇ ਚੱਖੜ ਡੁਲਾ ਨਹੀਂ ਸਕਦਾ। ਧਰਮੀ ਜੀਵੜਿਆਂ ਦਾ ਧੀਰਜ ਧਰਤੀ ਦੇ ਧੀਰਜ ਜਿੱਡਾ ਹੁੰਦਾ ਹੈ, ਜੋ ਹਰ ਹਾਲਤ ਵਿੱਚ ਅਡੋਲ ਰਹਿੰਦਾ ਹੈ ਥੱਲੇ, ਉਹ ਬ੍ਰਹਮ ਗਿਆਨੀ ਦਾ। ਸੋ ਜਿਹੜਾ ਧਰਮੀ ਪੁਰਸ਼ ਦਾ ਧੀਰਜ ਧੌਲ ਧਰਮ ਦੇ ਸਮਾਨ ਹੈ, ਜਿਹੜਾ ਜਿਹਨੇ ਧਰਤੀ ਚੁੱਕੀ ਹੋਈ ਹੈ ਉਹ ਹੈ ਧੌਲ, ਉਹ ਹੈ ਧਰਮ, ਅਤੇ ਧਰਮ ਜਿਹੜਾ ਹੈ ਇਹ ਹੈ ਧੀਰਜ। ਇਸ ਲਈ ਧੀਰਜ ਨੂੰ ਵੀ ਹਜ਼ੂਰ ਕਹਿੰਦੇ ਨੇ ਧਾਰਨ ਕਰਨਾ, ਤਾਂ ਕਿ ਤੇਰੀ ਜਿਹੜੀ ਸ਼ਖਸੀਅਤ ਹੈ, ਤੇਰਾ ਜਿਹੜਾ ਮਨ ਹੈ ਉਹ ਘੜਿਆ ਜਾ ਸਕੇ। ਤੀਜੀ ਗੱਲ ਆਈ ਵੇਦ, ਅਤੇ ਵੇਦ ਦਾ ਅਰਥ ਹੈ ਗੁਰੂ ਦਾ ਗਿਆਨ, ਗਿਆਨ ਦਾ ਅਰਥ ਹੈ ਚਾਨਣਾ। ਜਿਸ ਤਰ੍ਹਾਂ ਜਿਹੜਾ ਪ੍ਰਕਿਰਤਕ ਚਾਨਣਾ ਹੈ, ਸੂਰਜ ਦਾ ਚਾਨਣਾ ਹੈ, ਇਹਦੇ ਵਿੱਚ ਮਨੁੱਖ ਅੱਡੋ ਖੋੜਿਆਂ ਤੋਂ, ਡਿੱਗਣ ਤੋਂ, ਧੱਕੇ ਖਾਣ ਤੋਂ ਬਚ ਜਾਂਦਾ। ਇਸ ਲਈ ਜਿਹਨੂੰ ਗੁਰੂ ਗਿਆਨ ਮਿਲ ਗਿਆ, ਆਤਮਕ ਚਾਨਣਾ ਮਿਲ ਗਿਆ, ਉਹ ਮਨੁੱਖ ਵਿਕਾਰਾਂ ਦੇ ਉਹ ਖੱਡਿਆਂ ਵਿੱਚ ਡਿੱਗੇਗਾ ਨਹੀਂ। ਤਾਂ ਹਜ਼ੂਰ ਇਸ ਵਾਸਤੇ ਸੁਚੇਤ ਕਰਦੇ ਨੇ ਮਨੁੱਖ ਨੂੰ ਵਿਕਾਰਾਂ ਤੋਂ। ਆਤਮ ਗਿਆਨ ਜਿਹੜਾ ਇਹ ਮਨੁੱਖ ਦਾ ਤੀਜਾ ਨੇਤਰ, ਜੇ ਮਨੁੱਖ ਦੇ ਅੰਦਰ ਆਤਮ ਗਿਆਨ ਨਹੀਂ ਹੋਇਆ ਤਾਂ ਆਤਮ ਗਿਆਨ ਮਿਲਣਾ ਗੁਰੂ ਗਿਆਨ ਤੋਂ, ਕਿਉਂਕਿ ਹਜ਼ੂਰ ਨੇ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਿਨਾਸ, ਗੁਰੂ ਨੇ ਗਿਆਨ ਅੰਜਨ ਦਿੱਤਾ ਹੈ, ਅਗਿਆਨਤਾ ਚਲੀ ਗਈ ਹੈ। ਹੁਣ ਮੈਨੂੰ ਪਤਾ ਲੱਗ ਗਿਆ ਹੈ ਮੇਰੇ ਅੰਦਰ ਕਿਹੜੇ ਕਿਹੜੇ ਜਜ਼ਬੇ ਨੇ, ਕਿਉਂਕਿ ਗੁਰੂ ਨੇ ਇਸ ਸੰਸਾਰ ਸਾਗਰ ਨੂੰ ਗਾਇਆ ਹੋਇਆ, ਉਹਨੂੰ ਪਤਾ ਇੱਥੇ ਪਾਣੀ ਡੋਬੂ ਹੈ, ਇੱਥੇ ਪਾਣੀ ਠੀਕ ਠੀਕ। ਇਸ ਲਈ ਗੁਰੂ ਜਿਹੜਾ ਆਪਣੇ ਸਿੱਖ ਨੂੰ ਨਾਮ ਧਨ ਦੇ ਕੇ ਗਿਆਨ ਚਾਨਣਾ ਬਖਸ਼ ਕੇ ਕਹਿੰਦਾ ਇੱਧਰ ਨਾ ਜਾਈ, ਖੜਾ ਪੁਕਾਰੇ ਪਾਤਣੀ ਬੇੜਾ ਕੱਪੜਵਾਤ, ਉਹ ਗੁਰਸਿੱਖ ਪੁੱਤਰਾ ਇੱਧਰ ਨਾ ਜਾਈ, ਤੇਰਾ ਵਿਹੜਾ ਜਿਹੜਾ ਹੈ ਇਹ ਲਹਿਰਾਂ ਦੇ ਮੂੰਹ ਵਿੱਚ ਫਸ ਜਾਏਗਾ। ਤਾਂ ਹਜ਼ੂਰ ਕਹਿੰਦੇ ਨੇ ਮਨ ਨੂੰ ਘੜਨਾ, ਇਹਦੇ ਵਾਸਤੇ ਗੁਰੂ ਦਾ ਗਿਆਨ ਅਤ ਲਾਜ਼ਮੀ ਹੈ, ਉਹ ਹੈ ਆਤਮ ਗਿਆਨ, ਉਹ ਹੈ ਮਨੁੱਖ ਦਾ ਤੀਜਾ ਨੇਤਰ। ਜੇ ਇਹ ਨੇਤਰ ਨਹੀਂ ਖੁੱਲ੍ਹਿਆ ਤਾਂ ਮਨੁੱਖ ਅੰਨ। ਹਜ਼ੂਰ ਨੇ ਕਿਹਾ ਸੀ ਮੇਰੇ ਵਾਸਤੇ ਕੋਈ ਨਾਦੀ ਹੈ, ਕੋਈ ਵੇਦੀ ਹੈ, ਜਿਵੇਂ ਵੇਦ ਦਾ ਗਿਆਨ ਹੈ ਮੇਰੇ ਕੋਲ, ਮੇਰੇ ਕੋਲ ਨਾਦ ਦਾ ਗਿਆਨ ਹੈ। ਮਹਾਰਾਜ ਨੇ ਕਿਹਾ ਸਾਡੇ ਕੋਲ ਕੀ ਹੈ? ਸਾਡੇ ਕੋਲ ਗੁਰੂ ਗਿਆਨ, ਗੁਰਮੁਖ ਨਾਦੰ ਗੁਰਮੁਖ ਵੇਦੰਗ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ। ਹਜ਼ੂਰ ਕਹਿੰਦੇ ਨੇ ਇਹ ਵੇਦ ਹੈ ਤੇਰਾ, ਇਹ ਗੁਰੂ ਗਿਆਨ ਹੈ, ਇਹਨੂੰ ਪੱਲੇ ਬੰਨੀ, ਇਹਦੇ ਬਗੈਰ ਇਹ ਹਥੌੜਾ, ਇਹਦੇ ਬਗੈਰ ਮਨ ਘੜਿਆ ਨਹੀਂ ਜਾਣਾ, ਅਤੇ ਜੇ ਨਾ ਘੜਿਆ ਨਾ ਗਿਆ ਤਾਂ ਕੱਚੇ ਦਾ ਕੱਚੇ ਰਹਿ। ਹਜ਼ੂਰ ਅਗਲੀ ਗੱਲ ਕਹਿੰਦੇ ਨੇ ਪਾਉ ਦੀ, ਪਾਉ ਖੱਲਾ, ਇਹ ਹੈ ਤੌਂਕਣੀ ਜਿਹਨੇ ਅੱਗ ਨੂੰ ਪ੍ਰਚੰਡ ਕਰਨਾ। ਅਧਿਆਤਮਿਕ ਜੀਵਨ ਵਿੱਚ ਭਾਉ ਰੱਬੀ ਡਰ ਦੀ ਵੱਡੀ ਮਹੱਤਤਾ ਹੈ। ਜਿਹੜਾ ਭਾਉ ਹੈ ਨਾ, ਜਿਹੜਾ ਰੱਬੀ ਡਰ ਹੈ, ਉਹ ਮਨੁੱਖ ਦਾ ਖੂਨ ਖੁਸ਼ਕ ਕਰਨ ਵਾਲਾ ਡਰ ਨਹੀਂ, ਖਿਮਾ ਕਰਨਾ, ਜਿਹੜਾ ਮਨੁੱਖੀ ਡਰ ਹੈ ਨਾ, ਇਹ ਤਾਂ ਮਨੁੱਖ ਨੂੰ ਹਰਾਸਦਾ, ਮਨੁੱਖ ਅੰਦਰ ਪਰੇਸ਼ਾਨੀ ਪੈਦਾ ਕਰਦਾ। ਪਰ ਜਿਹੜਾ ਰੱਬੀ ਡਰ ਹੈ ਨਾ, ਇਹ ਮਨੁੱਖ ਦੇ ਅੰਦਰ ਚਾਅ ਅਤੇ ਪ੍ਰੇਮ ਪੈਦਾ ਕਰਦਾ। ਮਹਾਰਾਜ ਨੇ ਕਿਹਾ ਇਹ ਜਿਹੜਾ ਭਾਉ ਜੇ ਨਾ, ਇਹ ਭਾਉ ਡਰ ਜਿਹੜਾ ਹੈ, ਇਹ ਅਦਬ ਲਿਆਉਂਦਾ ਹੈ, ਇਹ ਮਨੁੱਖ ਨੂੰ ਅਨੁਸ਼ਾਸਨ ਵਿੱਚ ਰੱਖਦਾ, ਇਹ ਡਿਸਿਪਲਿਨ ਵਿੱਚ ਰੱਖਦਾ। ਅਤੇ ਜਿਸ ਤਰ੍ਹਾਂ ਅੱਗ ਨਾਲ ਸੋਨੇ ਦੀ ਖੋਟ ਸਾੜੀ ਜਾਂਦੀ ਹੈ ਨਾ, ਫਰੀਦ ਸਾਹਿਬ ਨੇ ਕਿਹਾ ਸੀ, ਫਰੀਦਾ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰੱਤੇ ਰੱਬ ਸਿਓਂ ਤਿੰਨ ਤਨ ਰੱਤ ਨਾ ਹੋਏ। ਵੀ ਜਿਹੜੇ ਰੱਬ ਨਾਲ ਰੰਗੇ ਗਏ ਨੇ, ਉਹਨਾਂ ਦੀ ਰੱਤ ਖਤਮ ਹੋ ਜਾਂਦੀ। ਗੁਰੂ ਅਮਰਦਾਸ ਕਹਿ ਲੱਗੇ, ਨਾ ਫਰੀਦ, ਤੇਰੀ ਮੈਂ ਗੱਲ ਅੰਦਰਲੀ ਸਮਝ ਗਿਆ, ਪਰ ਇਹਦੇ ਤੋਂ ਟਪਲਾ ਲੱਗਣ ਦਾ ਚਾਂਸ ਹੈ। ਉਹਨੂੰ ਕਹਿੰਦੇ ਨੇ, ਫਰੀਦਾ ਇਹੋ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਜੇ ਰੱਤ ਨਾ ਰਹੀ ਤਾਂ ਡਾਕਟਰ ਚਰਨ ਸਿੰਘ ਕੋਲ ਜਾਣਾ ਪਏਗਾ, ਵੀ ਜੀ ਰੱਤ ਖਤਮ ਹੋ ਗਈ ਹੈ। ਹਜ਼ੂਰ ਕਹਿੰਦੇ ਨੇ ਵੀ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਜੋ ਰੱਤੇ ਸ਼ੈ ਆਪਣੇ ਤਿੰਨ ਤਨ ਲੋਭ ਰੱਤ ਨਾ ਹੋਏ। ਉਹ ਜੀ ਲੋਭ ਰੱਤ ਕਿਵੇਂ ਜਾਏਗੀ? ਪੈ ਪੈ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ। ਹਜ਼ੂਰ ਕਹਿੰਦੇ ਨੇ ਮੈਂ ਤੈਨੂੰ ਦੱਸਣਾ ਲੋਭ ਰੱਤ ਕਿਵੇਂ ਜਾਏਗੀ। ਰੱਬੀ ਡਰ ਨੂੰ ਮਨ ਵਿੱਚ ਵਸਾ ਲੈ, ਤੇਰਾ ਸਰੀਰ ਜਿਹੜਾ ਉਹ ਨਿਯੰਤਰਣ ਵਿੱਚ ਆ ਜਾਏਗਾ। ਪੈ ਪੈ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਡਰ ਨਾ ਹੋਵੇ ਮਨੁੱਖ ਦੇ ਉੱਤੇ, ਕੁੰਡਾ ਹੀ ਕੋਈ ਨਹੀਂ, ਹਾਥੀ ਤੇ ਲੁੰਡਾ ਫਿਰੇਗਾ ਜੇ ਕਿਸੇ ਨੂੰ ਡਰ ਭਾਉ ਹੀ ਨਹੀਂ ਕਿਸੇ ਦਾ। ਇਸੇ ਵਾਸਤੇ ਸਾਡੇ ਗੁਰੂ ਦਾ ਹੁਕਮ ਹੈ, ਗੁਰੂ ਦੀ ਰਹਿਤ ਹੈ। ਤਾਂ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਹੈ ਰੱਬੀ ਡਰ ਹੈ। ਹਜ਼ੂਰ ਕਹਿੰਦੇ ਨੇ ਇੱਕ ਹੋਰ, ਪੈ ਬਿਨ ਭਗਤ ਨਾ ਹੋਵੇ, ਨਾਮ ਨਾ ਲੱਗੇ ਪਿਆਰ। ਲਓ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਡਰ ਜੇ ਨਾ, ਇਹ ਤਾਂ ਜੇ ਕੁੰਜੀ, ਜੇ ਡਰ ਨਹੀਂ ਤੁਹਾਡੇ ਅੰਦਰ ਤਾਂ ਭਗਤੀ ਵੀ ਨਹੀਂ ਹੋ ਸਕਣੀ। ਹਜ਼ੂਰ ਇੱਥੇ ਕਹਿੰਦੇ ਨੇ, ਗੁਰਪ੍ਰਸਾਦੀ ਭਉ ਪਾਇਆ, ਵਡ ਭਾਗ ਵਸਿਆ ਮਨ ਆਏ, ਪੈ ਪੈ ਮਨ ਵਸ ਹੋਆ, ਹਉਮੈ ਸ਼ਬਦ ਚਲਾਏ। ਚੰਗਾ ਹੋਇਆ ਭਲਾ ਪਿਆ, ਜੋ ਭਉ ਪਰਿਆ ਦਿਸ਼ਾ ਗਹੀ ਸਭ ਭੂਲ। ਵੀ ਚੰਗਾ ਹੋਇਆ ਮੇਰੇ ਅੰਦਰ ਰੱਬੀ ਡਰ ਆ ਵਸਿਆ। ਪਰ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜਾ ਇਹ ਵੀ ਚਾਕਰੀ ਕਾਹਦੀ ਹੋਈ, ਵੀ ਖਸਮ ਦਾ ਭਾਉ ਹੀ ਬਣਿਆ ਰਹੇ। ਸਾਰੀ ਉਮਰ ਮੈਂ ਆਇਆ ਸਾਂ ਅਤੇ ਮਾਲਕ ਕੋਲੋਂ ਡਰ ਲੱਗਦਾ ਸੀ, ਹੁਣ ਸਾਰੀ ਉਮਰ ਡਰ ਨਾਲ ਹੀ ਮਰਦਾ ਰਵਾਂ। ਹਜ਼ੂਰ ਕਹਿੰਦੇ ਇਹ ਕਿਨੇਹੀ ਚਾਕਰੀ ਜਿੱਤ ਭਾਉ ਖਸਮ ਨਾ ਜਾਏ, ਨਾਨਕ ਸੇਵਕ ਕਾਂਢੀ ਹੈ ਜੇ ਸੇਤੀ ਖਸਮ ਸਮਾਏ। ਮੈਂ ਆਇਆ ਸਾਂ, ਮਾਲਕ ਕਹਿੰਦਾ ਸੀ ਇੱਥੇ ਖਲੋਣਾ ਬਾਈ, ਮਾਲਕ ਦਾ ਹੁਕਮ ਸੀ ਅਤੇ ਮੈਂ ਖਲੋਂਦਾ ਸਾਂ, ਪਰ ਹੁਣ ਮਾਲਕ ਨਹੀਂ ਆਖਦਾ ਤੂੰ ਖਲੋਣਾ, ਹੁਣ ਮੈਨੂੰ ਮਾਲਕ ਨਾਲ ਹਿੱਤ ਹੋ ਗਿਆ, ਇਹ ਮੇਰੇ ਮਾਲਕ ਦਾ ਘਰ ਹੈ, ਮੈਂ ਇੱਥੋਂ ਖਾਂਦਾ, ਮਾਲਕ ਮੈਨੂੰ ਪਿਆਰ ਦਿੰਦਾ, ਮੇਰੇ ਜੀਵਨ ਦਾ ਆਸਰਾ, ਇਸ ਲਈ ਇੱਕ ਖੜੇ ਕਰੇ ਤੇਰੀ ਚਾਕਰੀ ਬਿਨ ਨਾਮ। ਮੈਂ ਹੁਣ ਇੱਕ ਲੱਤ 'ਤੇ ਖਲੋਤਾ ਰਹਿੰਦਾ, ਮਾਲਕ ਨਹੀਂ ਕਹਿੰਦਾ, ਅਤੇ ਜਦੋਂ ਮਾਲਕ ਮੇਰ ਦੀ ਨਜ਼ਰ ਮੇਰੇ ਵੱਲ ਕਰਦਾ ਤਾਂ ਮੈਂ ਸਾਰੇ ਦਾ ਸਾਰਾ ਹੀ ਠਹਿਰ ਜਾਂਦਾ।